ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮਹਿ ਭਰਮ। ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮਹਿ ਭਰਮ। ਤਿਨਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਇਸ ਕਥਾ ਦਾ ਭੋਗ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਕਲਗੀਧਰ ਜੀ ਆਪਦੇ ਅਵਤਾਰ ਸਥਾਨ ਦੇ ਵਿੱਚ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਹੀ ਭੋਗ ਪਾਉਣ ਲੱਗੇ ਹੈ। ਸੰਤਾਂ ਮਹਾਂਪੁਰਖਾਂ ਤੋਂ, ਸੰਤ ਕਰਤਾਰ ਸਿੰਘਾਂ ਤੋਂ ਇਹ ਬਚਨ ਸੁਣੇ ਹੈ ਕਿ ਬਾਬਾ ਸਵੇਰ ਸਿੰਘ ਸਾਹਿਬ ਜੀ ਇੱਥੋਂ ਦੇ ਪੜਨੇ ਸਾਹਿਬ ਦੇ ਗ੍ਰੰਥੀ ਹੋਏ ਹੈ। ਜੋ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਸੂਰਜ ਪ੍ਰਕਾਸ਼ ਬਣਾਉਣ ਤੋਂ 60 ਸਾਲ ਪਹਿਲਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦਸਾਂ ਪਾਤਸ਼ਾਹ ਦਾ ਜੀਵਨ ਗੁਰਪਦ ਪ੍ਰੇਮ ਪ੍ਰਕਾਸ਼ ਲਿਖਿਆ ਹੈ, ਇਹ ਗੁਰਬਿਲਾਸ ਵੀ ਲਿਖਿਆ ਉਹਨਾਂ ਨੇ, ਇੱਕ ਰਹਿਤਨਾਮਾ ਵੀ ਲਿਖਿਆ ਹੈ, ਭਾਈ ਸਵੇਰ ਸਿੰਘ ਜੀ ਨੇ ਇੱਥੇ ਕਥਾ ਸੰਪੂਰਨ ਕਰਕੇ ਭੋਗ ਪਾਇਆ ਸੀ। ਉਦੋਂ ਬਾਅਦ ਕਹਿੰਦੇ ਸਮਾਗਮ ਹੁਣ ਹੋਇਆ ਕਿ ਇੱਥੇ ਤਖ਼ਤ ਦੇ ਉੱਤੇ ਗੁਰੂ ਸਾਹਿਬ ਦੀ ਕਥਾ ਦਾ ਜਿਹੜਾ ਭੋਗ ਪੈਣ ਦਾ ਇਹ ਐਸਾ ਸਮਾਂ ਪ੍ਰਾਪਤ ਹੋਇਆ ਸਾਧ ਸੰਗਤ ਜੀ ਭਾਗਾਂ ਨਾਲ, ਇੱਥੇ ਤਖ਼ਤ ਸਾਹਿਬ ਤੇ ਭੋਗ ਪਵੇਗਾ 4 ਫੱਗਣ ਨੂੰ, ਤੇ ਫਿਰ ਸੰਗਤ ਦਾ ਜਿਹੜਾ ਪਿਆਰਾ ਹੈ ਹਜ਼ੂਰ ਸਾਹਿਬ ਦਾ ਹੈ, ਹਜ਼ੂਰ ਸਾਹਿਬ ਜਾ ਕੇ ਜਿਹੜੀ ਕਥਾ ਅਗਲੀ ਆਰੰਭ ਕਰਨ ਦਾ ਉਸੇ ਤਖ਼ਤ ਤੇ ਜਾ ਕੇ ਹੈ, ਗੁਰੂ ਸਾਹਿਬ ਨੂੰ ਜੇ ਪਾਇਆ। ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰੋਗਰਾਮ ਹੈ ਸੰਗਤ ਦਾ। ਸੋ ਹੁਣ ਇਹ ਸਤਿਗੁਰੂ ਤੀਜੇ ਪਾਤਸ਼ਾਹ ਦੇ ਸ਼ਬਦ ਚੱਲੇ ਆ, ਸੁਣੋ। ਇਸ ਵਿੱਚ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਗੋਇੰਦਵਾਲ ਸਾਹਿਬ ਵਿੱਚ ਨਿਵਾਸ ਕਰਦੇ ਸਨ, ਉੱਥੇ ਇੱਕ ਮਾਈ ਦਾਸ ਵੈਸ਼ਨੋ ਸੀ, ਇਹ ਕ੍ਰਿਸ਼ਨ ਭਗਵਾਨ ਦਾ ਉਪਾਸ਼ਕ ਸੀ, ਕ੍ਰਿਸ਼ਨ ਕ੍ਰਿਸ਼ਨ ਦਾ ਜਾਪ ਹਮੇਸ਼ਾ ਜਪਦਾ ਸੀ। ਇੱਕ ਵਾਰੀ ਦੀ ਗੱਲ ਹੈ, ਗੁਰੂ ਸਾਹਿਬ ਦਾ ਜਸ ਸੁਣ ਕੇ ਗੋਇੰਦਵਾਲ ਸਾਹਿਬ ਆਇਆ। ਗੋਇੰਦਵਾਲ ਸਾਹਿਬ ਆ ਕੇ ਦਰਸ਼ਨ ਕੀਤੇ, ਦਰਸ਼ਨ ਕਰਨ ਤੋਂ ਸਿੱਖਾਂ ਨੂੰ ਕਿਹਾ ਕਿ ਬਈ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਮਹਾਰਾਜ ਹੁਕਮ ਹੈ, ਪਹਿਲਾਂ ਲੰਗਰ ਚੋਂ ਪ੍ਰਸ਼ਾਦ ਛਕ ਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੇਗਾ। ਜਿਹੜਾ ਲੰਗਰ ਚੋਂ ਪ੍ਰਸ਼ਾਦ ਨਾ ਛਕੇ ਉਹਨੂੰ ਗੁਰੂ ਸਾਹਿਬ ਦੇ ਦੀਦਾਰ ਹੋਣ ਦੀ ਆਗਿਆ ਨਹੀਂ ਹੈ। ਇਹ ਸੁਣ ਕੇ ਕਿਹਾ, ਮੈਂ ਵੈਸ਼ਨੋ ਹੈ, ਖੁਦ ਰਸੋਈ ਬਣਾਉਣ ਵਾਲਾ ਹੈ, ਜੇ ਸਿੱਖ ਇੱਥੇ ਖੁੱਲ੍ਹੇ ਲੰਗਰ ਬਣਾਉਂਦੇ ਹੈ, ਜੇ ਇਹਨਾਂ ਦੇ ਹੱਥੋਂ ਛਕ ਲਿਆ ਮੇਰਾ ਜਿਹੜਾ ਕਰਮ ਕਾਂਡ ਆ ਉਹ ਰਹਿਣਾ ਨਹੀਂ। ਇਸ ਖਿਆਲ ਨੂੰ ਲੈ ਕੇ ਉਸੇ ਵੇਲੇ ਉਦਾਸ ਹੋ ਕੇ ਤੁਰ ਪਿਆ ਵੀ ਚੱਲੀਏ ਦੁਆਰਕਾ ਵਿੱਚ ਕ੍ਰਿਸ਼ਨ ਜੀ ਦੇ ਦਰਸ਼ਨ ਕਰਾਂਗੇ। ਇਸ ਖਿਆਲ ਨਾਲ ਤੀਜੇ ਪਾਤਸ਼ਾਹ ਤੋਂ ਬੇਮੁੱਖ ਹੋ ਕੇ ਚਲਿਆ ਗਿਆ। ਰਸਤੇ ਵਿੱਚ ਜਾਂਦਾ, ਵਰਤ ਰੱਖਦਾ ਹੈ, ਬਹੁਤ ਬੀਆਬਾਨ ਆਉਂਦਾ, ਦੁਆਰਕਾ ਦੇ ਨੇੜੇ ਪਹੁੰਚ ਗਿਆ ਤੇ ਇੱਕ ਜੰਗਲ ਦੇ ਵਿੱਚ ਕ੍ਰਿਸ਼ਨ ਅਸ਼ਟਮੀ ਦਾ ਦਿਨ ਆ ਗਿਆ, ਇਹਨੂੰ ਵਰਤ ਰੱਖਿਆ। ਵਰਤ ਰੱਖਣ ਤੋਂ ਦਿਲ ਚ ਸੋਚਦਾ ਹੈ, ਅੱਜ ਵਰਤ ਖੋਲ੍ਹਣਾ, ਕਿਵੇਂ ਖੋਲ੍ਹਾਂ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇੱਕ ਹੋਰ ਰੂਪ ਧਾਰ ਕੇ ਇਹਨੂੰ ਕੱਚੀ ਰਸੋਈ, ਚੌਲ ਰਿਝੇ ਹੋਏ ਤੇ ਦਾਲ ਰਿੰਨੀ ਹੋਈ ਇਹਦੀ ਪੱਤਲ ਤੇ ਅੱਗੇ ਰੱਖ ਗਏ। ਫਿਰ ਸੋਚਦਾ, ਕਹਿੰਦੇ ਵੇਖੋ ਮਹਾਰਾਜ ਵਰਤ ਖੋਲ੍ਹਣ ਵਾਸਤੇ ਮੈਨੂੰ ਦੇ ਗਏ ਹੈ, ਪਰ ਮੈਨੂੰ ਇਹ ਪਤਾ ਨਹੀਂ ਵੀ ਕੌਣ ਦੇ ਗਿਆ। ਜੇ ਤਾਂ ਮਠਿਆਈ ਹੁੰਦੀ ਫਿਰ ਤਾਂ ਭਾਵੇਂ ਕਿਸੇ ਦੀ ਬਣਾਈ ਹੁੰਦੀ, ਮੈਂ ਉਹ ਖਾ ਲੈਂਦਾ, ਪਰ ਕੱਚੀ ਰਸੋਈ ਦੀ ਸ਼ੰਕਾ ਤਾਂ ਮੈਨੂੰ ਉਹ ਹੀ ਰਹਿ ਗਈ ਜਿਹੜੀ ਉੱਥੇ ਲੰਗਰ ਚੋਂ ਮਹਾਰਾਜ ਛੱਕ ਕੇ ਨਹੀਂ ਸੀ ਆਇਆ। ਇਸ ਖਿਆਲ ਨਾਲ ਫਿਰ ਕੋਈ ਹੋਰ ਰੂਪ ਧਾਰ ਕੇ ਮਹਾਰਾਜ ਇਹਨੂੰ ਮਠਿਆਈ ਰੱਖ ਗਏ, ਮਠਿਆਈ ਲੈ ਕੇ ਖਾਣ ਲੱਗਾ। ਕਹਿੰਦਾ, ਗੱਲ ਮੇਰੇ ਦਿਲ ਦੀ ਸਾਰੀ ਬੁੱਝੀ ਜਾਂਦੇ ਹੈ, ਪੁੱਤਰ ਦੇਈ ਜਾਂਦੇ ਹੈ, ਜੋ ਮੈਂ ਮੰਗਦਾ ਕਰੀ ਜਾਂਦੇ ਹੈ, ਪਰ ਮੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ। ਇਸ ਵਿਰਾਗ ਚ ਆ ਕੇ ਰੋਣ ਲੱਗ ਗਿਆ। ਸਾਰੀ ਰਾਤ ਵਰਖਾ ਪੈਂਦੀ, ਚ ਇੱਕ ਬਿਰਸ਼ ਦੀ ਖੋੜ ਚ ਖੜੋਤਾ ਰਿਹਾ, ਭਗਵਾਨ ਦਾ ਨਾਮ ਜਪਦਾ। ਉਸ ਵੇਲੇ ਆਕਾਸ਼ਬਾਣੀ ਦੁਆਰਾ ਕਿਹਾ ਭਗਵਾਨ ਨੇ ਕਿ ਹੇ ਮਾਈ ਦਾਸ, ਜਿੱਥੇ ਗੁਰੂ ਨਾਨਕ ਸਾਹਿਬ ਦਾ ਸਰੂਪ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੁਨੀਆਂ ਦੇ ਤਾਰਨ ਵਾਸਤੇ ਪਾਰ ਬ੍ਰਹਮ ਰੂਪ ਸਤਿਗੁਰੂ ਪ੍ਰਗਟ ਹਨ, ਉਹਨਾਂ ਤੋਂ ਬੇਮੁਖ ਹੋ ਕੇ ਆ ਗਏ, ਹੁਣ ਭਾਵੇਂ ਦੁਆਰਕਾ ਚਲਾ ਜਾ ਤੈਨੂੰ ਦਰਸ਼ਨ ਨਹੀਂ ਹੋ ਸਕਣਗੇ। जे तां दर्शन पाने उन्हां दी शरण विच जा फिर दर्शन पा सकेगा। सुन के बड़ा पछतावा चित च होया, उथों वापस आ गया। हौली हौली आउंदा गोंदवाल साहब च आ के इस नूं प्रशादा सिखां तों मंग के छकिया। जदों गुरु साहब दे जा के दर्शन कीते, इहदे अंदर इच्छा सी कृष्ण रूप च मैनूं दर्शन देण। महाराज जी ने इहो जिहा सरूप धार लिया, हजार नेत्र है, हजार चरण है, ते हजारां ही महाराज साहब दे हत्थां ने, इह सारे अंग हजारां धार के सिंघासन ते बैठे ने। दर्शन दिता, जो दर्शन दिता महाराज का तेज ना सहार सकिया माई दास। उस वेले मूरछा खा के साथ संगी डिग पिया मूधा, जिस वेले डिग पिया उस वेले गुरु महाराज साहब जी ने अपना चरण कमल ला के इनू सुरजीत किया। जदों चरण कमल छुहाया तो इन सारी चेतनता आ गई, उठ के बैठ गया, सतगुरु ने दर्शन दे के गदगद हो गया। कहिंदा महाराज मैं कितने जान जोगा नहीं रहा, मेरे अंदर अगे ख्याल सी कि मैं वैष्णो हाँ, अभ्यागत हाँ, हुण तुसी मेरे ते मेहर कीती आ, मैनू आपदा सिख बना लो। माई दास नू फिर महाराज सिख बना के मंजी दित्ती सी, जे बाई मंजियां दित्तियां सन। इस प्रकार इस दे नाल महाराज साहब दा इह बचन बलास होए हन। दूसरा इहदे च होर भी प्रकरण है कि होर कोई साधु आए गुरू महाराज साहब दे लंगर विच, जिस वेले रस्ता आईयां सन, उह रस्ता साडियां ही सन, दाल प्रसादा ही सी। उह दाल प्रसादा बनिया जिहड़ा सी उहदे विचों रस्तों अभ्यागतां नूं दात्ती। जदों अभ्यागत रोटी खा के आए, संगत च मठियाई वरते, मठियाई वरदी देख के महाराज नूं कहण लगे, सतगुरु अभ्यागतां नूं तुसीं चंगा नहीं ना समझिया, आ सिख मठियाई खांदे है ते सानूं सुक्का सीधा दित्ता। गुरु महाराज साहब उस वेले ये उन्हां दा पखंड वेख के महाराज कहिंदे, जिह जी परा लभ सी थानू मिल गई, ये पवित्र बचन उचारदे हन।
श्लोक महला तीजा, एक ओंकार सतगुर प्रसाद अभ्यागत इह ना आखी है।
रूप परमेश्वर सारिआं दा प्रकाश सतगुरां दी कृपा नाल मिलदा। सतगुरु जी कहिंदे भाई ये अभ्यागत अब ना हुंदा हिरदे दा, आ ना हुंदा प्राप्त आउण दा, ते गत नावा प्राप्ति दा। सुते सिद्ध अपने हिरदे दी इच्छा दे नाल जिहड़ा आ के प्राप्त हो जावे उहदा नाम अभ्यागत है। सो सतगुरु जी कहिंदे अथिति जां अभ्यागत, अपने हिरदे दी खुशी नाल विचरन वाला, आउण जाण वाला जिहड़ा पुरख आ, अभ्यागत ब्रगत नहीं कहा सकदा आखी दा।
जिन कै मन मह भरम,
जिन्हां दे मन च जे भरम है कि सानू चंगा चोखा मिलना चाहिदा है, ते सानू चंगा चोखा क्यों नहीं मिलिया, अजे ए भरम जे लई फिरदे
है।
कहिंदे उन्हां नू दान दिता होया,
एहो जेहा धर्म,
ओह जिहा किसे दे धर्म वाले दा धर्म हो पुन होवेगा। जिवें कमाई सी उस ने वेख्या दान पुन करने करके बड़े पवित्र हो जीदा, उहदे घर च दुध भी सी, मक्खन भी सी, लवेरा सी। उस ने एक साधु कोई बनिया बैठा सी पखंडी, उहनू आके कहिंदी महाराज मेरे घर भोजन पाओ। कहिंदे चल माई छकांगे। प्रशादा छकण वास्ते जदों आ गए, माई ने की कीता, छोलियां दीआं मिसियां रोटियां पका के साध दे अगे रख दित्तियां, ते माई उत्ते चढ़ गई कोठे दे। कहन लगा माई आ जा उतरिया, कहन लगी भाई आउनी है ठहर जा, मेरे हाथ तो आवे चोला पड़ा। ये कहन लगी मैनू उड़ीक लैण दे। उन की कीता साध ने, रुखियां रोटियां तां खा ना सकिया, कुत्तियां नू पातियां, दुध वेख्या उबलदा सी मलाई आला ला के पी लिया, ते मक्खण दा कुजा खा लिया। खा के मगरों कहिंदा माई आ, कहन लगी माई भाई भगवान आउंदे आ जिहड़ा कोई सेवा करे। कहन लगा ठीक है माई। और गुआंढण दा इक छन्ना चुरा लिया सी, कहिंदा अहरन की चोरी करे, सूई कर दी दान, कोठे चढ़ के तकन लगी किधरों आउण भगवान, ठीक तैनू अही जी सत वाली नूं ते मैनू संतोखी नूं क्यों ना भगवान आउणगे। तां सांभ लाल दा घर मैं खा पी चलिया जो घरों मिलिया। इस प्रकार साध संगत जी महाराज कहिंदे आ ਇਹੋ ਜਿਹੇ ਆਦਮੀ ਨੂੰ ਦਿੱਤਾ ਹੋਇਆ ਤੇ ਉਹ ਦੇਣ ਵਾਲੇ ਦਾ।
ਤੇਹੋ ਜਿਹਾ ਧਰਮ,
ਉਹੋ ਜਿਹਾ ਹੀ ਧਰਮ ਪੁੱਲ ਹੋਣਾ ਇਹਨਾਂ। ਸਤੀ ਦੇ ਸੰਤੋਖੀ ਖਾ, ਸਤ ਵਾਲਾ ਹੋਵੇ ਤੇ ਸੰਤੋਖੀ ਹੋਵੇ, ਖਾਣ ਵਾਲਾ ਉਹਨਾਂ ਦਾ ਪੁੱਲ ਹੁੰਦਾ ਹੈ। ਜਿਸ ਪ੍ਰਕਾਰ ਗੁਰੂ ਕਲਗੀਧਰ ਜੀ ਨੇ ਇੱਕ ਦਿਨ ਕਿਹਾ ਬਈ ਲੰਗਰ ਨੀ ਅੱਜ ਵਰਤਣਾ, ਸੰਗਤਾਂ ਨੂੰ ਅਸੀਂ ਪਰਖਣਾ ਹੈ, ਆਪੋ ਆਪਣੇ ਘਰੇ ਇੱਕ ਇੱਕ ਸਿੱਖ ਨੂੰ ਲੈ ਜਾਓ, ਕੋਈ ਦੋ ਲੈ ਜਾਓ, ਤਿੰਨ ਲੈ ਜਾਓ, ਲੰਗਰ ਛਕਾਓ। ਇਹ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਧ ਸੰਗਤ ਜੀ ਜ਼ਿਮੀਂਦਾਰ ਜਿੰਨੇ ਸੀ, ਕੋਈ ਸਿੱਖਾਂ ਨੂੰ ਘਰ ਦੋ ਲੈ ਗਿਆ, ਤਿੰਨ ਲੈ ਗਿਆ, 2200 ਸਿੰਘ ਸੀ ਮਹਾਰਾਜ ਦੇ ਨਾਲ, 1400 ਬਰਾੜ ਸੀ ਨਾਲ, ਇਹਨਾਂ ਵਿੱਚੋਂ ਸਾਰੇ ਚਲੇ ਗਏ, ਜਿਹੜੇ ਵਿਵੇਕੀ ਸੀ ਉਹਨਾਂ ਨੂੰ ਉੱਥੇ ਲੰਗਰ ਬਣਾ ਲਿਆ। ਇਸ ਪ੍ਰਕਾਰ ਜਦੋਂ ਪ੍ਰਸ਼ਾਦ ਛੱਕ ਕੇ ਆਏ, ਸਤਿਗੁਰੂ ਮਹਾਰਾਜ ਸਾਹਿਬ ਪੁੱਛਣ ਲੱਗ ਗਏ ਪ੍ਰੇਮ ਚ ਆ ਕੇ, ਕਹਿਣ ਲੱਗੇ ਭਾਈ ਤੂੰ ਕੀ ਖਾ ਕੇ ਆਇਆ? ਕੋਈ ਕਹੇ ਜੀ ਮੈਂ ਲੱਸੀ ਨਾਲ ਮਿਸਾ ਪ੍ਰਸ਼ਾਦਾ ਛੱਕ ਕੇ ਆਇਆ, ਕੋਈ ਕਹੇ ਲੱਗਾ ਦਹੀਂ ਛੱਕਿਆ ਜੀ, ਕੋਈ ਕਹੇ ਸੇਵੀਆਂ ਖਾਧੀਆਂ, ਕੋਈ ਕਹਿੰਦਾ ਮਠਿਆਈ ਖਾਧੀ ਹੈ। ਇਉਂ ਪੁੱਛਦਿਆਂ ਪੁੱਛਦਿਆਂ ਭਾਈ ਮਲਿਆਗਰ ਸਿੰਘ ਦੇ ਵਾਰੀ ਆ ਗਈ। ਉਹਨੂੰ ਪੁੱਛਿਆ ਸਤਿਗੁਰਾਂ ਕੀ ਖਾ ਕੇ ਆਇਆ ਮਲਿਆਗਰ ਸਿੰਘ? ਕਹਿਣ ਲੱਗਾ ਮਹਾਰਾਜ ਮੈਂ ਤਾਂ ਅੰਮ੍ਰਿਤ ਛੱਕ ਕੇ ਆਇਆ ਸਭ ਕੁਛ। ਕਹਿਣ ਲੱਗੇ ਨਾ ਭਾਈ ਦੱਸ ਤੂੰ। ਹੰਕਾਰ ਨਾਲ ਜਿਹੜੇ ਬੈਠੇ ਸੀ ਜੱਟ, ਕਹਿੰਦੇ ਜੀ ਗਰੀਬ ਸਿੱਖ ਹੈ, ਉਹਦੇ ਘਰ ਕੋਈ ਚੀਜ਼ ਦੇਣ ਨੂੰ ਨਹੀਂ, ਸਾਡੇ ਕਹਿਣ ਤੋਂ ਉਹਨੂੰ ਵੀ ਇੱਕ ਸਿੱਖ ਲਿਜਾਣਾ ਪਿਆ, ਉਹ ਤਾਂ ਘਰ 'ਚ ਕੁਛ ਵੀ ਨਹੀਂ ਉਹਦੇ ਹੈ, ਕੀ ਦਿਖਵਾਇਆ ਹੋਊ? ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ, ਭਾਈ ਮਲਿਆਗਰ ਸਿੰਘ ਦੱਸਦਾ ਕਿਉਂ ਨਹੀਂ? ਇਹਨੇ ਕਿਹਾ ਸੱਚੇ ਪਾਤਸ਼ਾਹ ਇਹਨੂੰ ਸਿੱਖ ਨੂੰ ਪੁੱਛ ਲਓ, ਕੋਲੇ ਖੜਾ ਸੀ। ਉਹਨੇ ਕਿਹਾ ਮਹਾਰਾਜ ਮੈਂ ਕੀ ਦੇ ਸਕਦਾ ਸੀ, ਪਾਣੀ ਦਾ ਕਟੋਰਾ ਠੰਡਾ ਦਿੱਤਾ, ਹੋਰ ਕੁਛ ਨਹੀਂ ਦੇ ਸਕਿਆ। ਫਿਰ ਵੀ ਸਤਿਗੁਰੂ ਦੇ ਪੁੱਛਣ ਤੋਂ ਬਹੁਤ ਪ੍ਰਸੰਨ ਹੋ ਕੇ ਪੁੱਛਿਆ, ਦੱਸਿਆ, ਕਹਿਣ ਲੱਗਾ ਮਹਾਰਾਜ ਮੇਰੇ ਕੋਲ ਸੁੱਕੀਆਂ ਪੀਲੋਂ ਦੀਆਂ ਕੋਕੜਾਂ ਸਨ, ਉਹ ਮੇਰੀਆਂ ਭਿਉਂ ਕੇ ਰੱਖੀਆਂ ਹੋਈਆਂ ਸੀ, ਹੋਰ ਘਰ 'ਚ ਮੇਰੇ ਅੰਨ ਦਾ ਕੋਈ ਪ੍ਰਬੰਧ ਨਹੀਂ ਸੀ। ਉਹ ਮਹਾਰਾਜ ਮੈਂ ਸਿੱਖ ਦੇ ਅੱਗੇ ਉਹ ਪੀਲੂ ਜਿਹੜੀਆਂ ਸੀ ਭੇਵੀਆਂ ਹੋਈਆਂ, ਉਹ ਛੰਨਾ ਇਹਦੇ ਅੱਗੇ ਰੱਖਿਆ, ਉਹ ਛੱਕ ਕੇ ਮਹਾਰਾਜ ਮੇਰੇ ਘਰੋਂ ਆਇਆ, ਮੈਂ ਕੀ ਦੇ ਸਕਦਾ? ਗੁਰੂ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤੇ, ਸਤੀ ਦੇ ਸੰਤੋਖੀ ਖਾਏ। ਸਤ ਦੇਣ ਵਾਲਾ ਜਿਹੜਾ ਦੇਵੇ ਇਹ ਸੰਤੋਖ ਵਾਲਾ ਖਾਵੇ। ਭਾਈ ਮਲਿਆਗਰ ਸਿੰਘ ਮਹਾਰਾਜ ਕਹਿੰਦੇ ਤਾਂ ਦਲਿੱਦਰ ਇਹਦਾ ਚੱਕਤਾ, ਇਹੋ ਜਿਹਾ ਸਤ ਵਾਲਾ ਦੇਣ ਵਾਲਾ ਗਰੀਬ ਤੇ ਸੰਤੋਖ ਵਾਲਾ ਤੂੰ ਪੀਲੂ ਖਾ ਕੇ ਗੁਜ਼ਾਰਾ ਕਰਕੇ ਆ ਗਏ, ਧੰਨ ਇਹ ਜੇ ਗੁਰਸਿੱਖ ਵੀ ਸੰਤੋਖੀ ਹੋਇਆ ਕਰਨਗੇ ਦੁਨੀਆਂ ਵਿੱਚ। ਇਹ ਬਚਨ ਗੁਰੂ ਸਾਹਿਬ ਜੀ ਕੀਤੇ ਉਸ ਵਕਤ। ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ, ਇਹ ਹੈ ਦਾਨ ਕਰਨ ਵਾਲੇ ਦਾ ਤੇ ਲੈਣ ਵਾਲੇ ਦਾ, ਦੋਹਾਂ ਦਾ ਸੰਤੋਖ ਤੇ ਸਤ ਹੋਣਾ ਚਾਹੀਦਾ ਹੈ।
ਤਿਨਕੇ ਦਿੱਤੇ ਨਾਨਕਾ,
ਉਹਨਾਂ ਨੂੰ ਦਿੱਤਾ ਹੋਇਆ। ਸਤਿਗੁਰੂ ਜੀ ਕਹਿੰਦੇ ਹਨ
ਇਹੋ ਜਿਹਾ ਧਰਮ,
ਉਹੋ ਜਿਹਾ ਪੁੱਲ ਹੋਣਾ ਹੈ ਨਾ, ਜਿਵੇਂ ਉਹ ਮਾਈ ਨੇ ਮਿੱਸੀਆਂ ਰੋਟੀਆਂ ਦੇ ਦਿੱਤੀਆਂ, ਦੁੱਧ ਘਿਓ ਘਰ ਹੁੰਦਿਆਂ ਹੋਇਆ, ਤੇ ਉਹਨੇ ਚੱਕ ਕੇ ਕੁੱਤਿਆਂ ਨੂੰ ਪਾ ਕੇ ਆਪ ਦੁੱਧ ਤੇ ਘਿਓ ਖਾ ਪੀ ਗਿਆ।
ਅਪਹਿ ਨਿਰੰਜਨ ਪਰਮ ਪਦ,
ਅਪਹਿ ਨਿਰੰਜਨ ਜੋ ਭੈ ਤੋਂ ਰਹਿਤ ਹੈ, ਨਿਰੰਜਨ ਸ਼ੁੱਧ ਸਰੂਪ ਹੈ ਤੇ ਪਰਮ ਪਦ ਸਰੂਪ ਹੈ।
ਤਾਕਾ ਭੀਖਕ ਹੋ,
ਜਿਹੜਾ ਉਸਦਾ ਭੀਖਕ ਜਾਚਕ ਹੋਵੇ, ਭਿਖਾਰੀ ਹੋਵੇ,
ਇਸ ਦਾ ਭੋਜਨ ਨਾਨਕਾ,
ਉਸ ਦਾ ਜਿਹੜਾ ਭੋਜਨ ਹੈ ਬ੍ਰਹਮ ਗਿਆਨ ਦਾ, ਗੁਰੂ ਸਾਹਿਬ ਜੀ ਕਹਿੰਦੇ ਹਨ
ਬਿਰਲਾ ਪਾਏ
ਕੋਈ, ਬਿਰਲਾ ਕੋਈ ਤਤਵੇਤਾ ਮਹਾਂਪੁਰਖ ਹੈ ਜਿਹਦੇ ਪਾਸੋਂ ਉਹ ਪਾ ਸਕਦਾ ਅਧਿਕਾਰੀ। ਅਧਿਕਾਰੀ ਬ੍ਰਹਮ ਗਿਆਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨ ਰੂਪੀ ਭੋਜਨ ਕੋਈ ਕੋਈ ਬਿਰਲਾ ਹੈ ਜਿਹੜਾ ਪਾ ਕੇ ਨਿਹਾਲ ਹੁੰਦਾ ਹੈ, ਉਹਦਾ ਆਵਾਗਮਨ ਮਿਟ ਜਾਂਦਾ ਹੈ ਉਸ ਭੋਜਨ ਪਾਉਣ ਵਾਲੇ ਦਾ, ਤੇ ਇਹ ਜਿਹੇ ਦੀ ਸੇਵਾ ਜਿਹੜੀ ਭੋਜਨ ਛਕਾਉਣਾ ਹੈ, ਕੋਈ ਕੋਈ ਬਿਰਲੇ ਨੂੰ ਮਸਾਂ ਪ੍ਰਾਪਤ ਹੋ ਸਕਦਾ ਭਾਗਾਂ ਪੁੰਨਾਂ ਨਾਲ।
ਹੋਵਾ ਪੰਡਿਤ ਜੋਤ ਕੀ,
ਮਹਾਰਾਜ ਕਹਿੰਦੇ ਹਨ ਬੇਣੀ ਮਾਧਵ ਬੇਣੀ ਪੰਡਿਤ ਸੀ ਮਹਾਰਾਜ ਦੇ ਪਾਸ ਆਇਆ, ਇਹਨੂੰ ਮਹਾਰਾਜ ਕਹਿਣ ਲੱਗੇ ਹੈ ਭਾਈ ਜੇ ਪੰਡਿਤ ਵੀ ਹੋ ਜਾਈਏ ਵਿਦਿਆ ਪੜ੍ਹ ਕੇ ਤੇ ਜੋਤਸ਼ੀ ਬਣ ਜਾਈਏ,
ਵੇਦ ਪੜਾ ਮੁਖ ਚਾਰ,
ਦੋਹਾਂ ਵੇਦਾਂ ਨੂੰ ਮੁੱਖੋਂ ਕੰਠੋਂ ਹੀ ਪੜ੍ਹਨ ਲੱਗ ਜਾਈਏ ਬਿਨਾਂ ਪੱਤਰੇ ਰੱਖੇ ਤੋਂ,
ਨਵਾਂ ਖੰਡਾ ਵਿੱਚ ਜਾਣੀ
ਆਪਣੀ ਵਿਦਿਆ ਦੇ ਪ੍ਰਤਾਪ ਨਾਲ ਨਵਾਂ ਖੰਡਾ ਚ ਮਸ਼ਹੂਰ ਹੋ ਜਾਈਏ ਜਾਣੇ ਜਾਈਏ,
ਆਪਣੇ ਚੱਜ ਵਿਚਾਰ
ਆਪਣੇ ਗਿਆਨ ਦੇ ਚੱਜ ਢੰਗ ਕਰਕੇ ਆਪਣੇ ਸ੍ਰੇਸ਼ਟਾਚਾਰ ਦੇ ਵਿਚਾਰ ਕਰਕੇ,
ਬ੍ਰਾਹਮਣ ਕਹਿਲੀ ਘਾਤ ਕੰਜ ਕਾ,
ਇਸ ਪ੍ਰਕਾਰ ਵੀ ਮੁਕਤ ਨਹੀਂ ਹੋਈਦਾ, ਮਹਾਰਾਜ ਦੇ ਨਾਮ ਕਰਕੇ ਕਲਿਆਣ ਹੁੰਦੀ ਹੈ।
ਬ੍ਰਾਹਮਣ ਕਹਿਲੀ ਘਾਤ ਕੰਜ ਕਾ,
ਮਹਾਰਾਜ ਸਾਹਿਬ ਕਹਿੰਦੇ ਜਿਹੜਾ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨਾ, ਅਤੇ ਕਿਹੜੀ ਗਊ ਨੂੰ ਜਿਹੜਾ ਮਾਰਨਾ ਹੈ ਤੇ ਘਾਤ ਮਾਰਨਾ ਹੈ, ਘਾਤ ਕਰਨਾ ਤੇ ਕੰਜਕਾਂ ਲੜਕੀ ਦਾ ਗਲ ਘੁੱਟ ਕੇ ਮਾਰਦੀਆਂ ਹੁੰਦੀਆਂ ਸੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਬਡਰੁੱਖੀ ਨਾਨਕੇ ਸੀ, ਇਹਦੀ ਨਾਨੀ ਨੇ ਮਹਾਰਾਜ ਰਣਜੀਤ ਸਿੰਘ ਦੀ ਨੇ ਜਦੋਂ ਇਹਦੇ ਇਹ ਜੰਮੀ ਇਹਦੀ ਮਾਂ ਰਣਜੀਤ ਸਿੰਘ ਦੀ ਮਹਾਰਾਜੇ ਦੀ, ਉਸ ਵੇਲੇ ਇਹ ਜਿਉਂਦੀ ਲੜਕੀ ਨੂੰ ਇੱਕ ਮਟਕੇ ਵਿੱਚ ਪਾ ਕੇ ਤੇ ਦੱਬ ਦਿੱਤਾ, ਅਜੇ ਜਿਉਂਦੀ ਸੀ। ਉਸ ਵੇਲੇ ਬਡੁੱਖਿਆਂ ਦੇ ਵਿੱਚ ਬਾਬਾ ਗੁੱਦੜ ਸਿੰਘ ਜੀ ਸਨ ਚੰਗੇ ਕਮਾਈ ਵਾਲੇ, ਉਹਨਾਂ ਦੇ ਤਾਂ ਹੀ ਇਹਨਾਂ ਦਾ ਨਾਨਾ ਜਿਹੜਾ ਮਹਾਰਣਜੀਤ ਸਿੰਘ ਦਾ ਸੀ ਉਹ ਦੁੱਧ ਲੈ ਕੇ ਜਾਂਦਾ, ਦੁੱਧ ਦੀ ਗੜਵੀ ਲੈ ਕੇ ਜਦੋਂ ਗਿਆ ਮਹਾਰਾਜਾ ਦਾ ਨਾਨਾ ਤੇ ਉਸ ਵੇਲੇ ਕਹਿਣ ਲੱਗੇ ਵੀ ਮੈਂ ਨੀ ਤੁਹਾਡੇ ਘਰ ਦਾ ਦੁੱਧ ਪੀਣਾ, ਤੁਹਾਡੇ ਘਰ ਤਾਂ ਗਊ ਕਤਲ ਹੋ ਗਈ ਹੈ। ਇਹ ਕਹਿੰਦਾ ਜੀ ਗਊ ਕਤਲ ਕਿੱਥੇ ਹੋਈ ਹੈ? ਕਹਿੰਦੇ ਚੱਲ ਉਸੇ ਵੇਲੇ ਖੜਾਵਾਂ ਪਾਈਆਂ ਤੁਰ ਪਏ ਬਾਬਾ ਜੀ, ਆਉਂਦਿਆਂ ਨੇ ਆ ਕੇ ਜਦੋਂ ਖੂੰਜਾ ਪੱਟਿਆ ਉਹਦੇ ਚੋਂ ਇੱਕ ਮੱਘਾ ਨਿਕਲਿਆ, ਮੱਘੇ ਚ ਲੜਕੀ ਜਿਉਂਦੀ ਹੈ, ਅੰਗੂਠਾ ਚੁੰਘੀ ਜਾਂਦੀ ਹੈ। ਵੇਖ ਕੇ ਕਹਿੰਦੇ ਆ ਵੇਖ ਲੜਕੀ, ਇਹਦੇ ਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੈਦਾ ਹੋਣਾ, ਇਸ ਲੜਕੀ ਦਾ ਇੰਨਾ ਤੁਸੀਂ ਪਾਪ ਕੀਤਾ ਸੀ। ਸੁਣ ਕੇ ਫਿਰ ਪਾਲਣਾ ਕੀਤੀ ਗਈ ਸਤਸੰਗ ਜੀ। ਇਸ ਪ੍ਰਕਾਰ ਕੁਜਰਾਂ ਵਾਲੇ ਵਿਆਹੀ ਗਈ ਮਹਾਰਾਜਾ ਰਣਧੀਰ, ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਮਹਾਂ ਸਿੰਘ ਦੇ ਘਰ ਉਹਦਾ ਜਨਮ ਹੋਇਆ। ਇਸ ਪ੍ਰਕਾਰ ਸਤਸੰਗ ਜੀ ਲੜਕੀਆਂ ਨੂੰ ਜਿਹੜਾ ਮਾਰਨਾ ਹੈ, ਜਿਹੜੀਆਂ ਕਹਿੰਦੀਆਂ ਲੜਕੀਆਂ ਨੂੰ ਮਾਰ ਕੇ ਕਹਿੰਦੀਆਂ ਗੁੜ ਖਾਈ ਪੂਣੀ ਕੱਤੀ ਆਪ ਨਾ ਹੀ ਵੀਰਾਂ ਨੂੰ ਕੱਤੀ, ਉਹ ਇਹੋ ਜਿਹੇ ਮੰਤਰ ਪੜ੍ਹਦੀਆਂ ਕਿਉਂ ਨਾ ਆਉਣਗੀਆਂ, ਆਪ ਜੀ ਸੁਖਾਲੀਆਂ ਗਈਆਂ ਤੇ ਕੰਜਕਾਂ ਲੜਕੀਆਂ ਦੇ ਪੈਸੇ ਜਿਹੜੇ ਲੈਣੇ ਹੈ ਤੇ ਅਣਚਾਰੀ ਜਿਹਦਾ ਕੋਈ ਜਾਂ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ, ਤਾਂ ਕਾ ਭੋਜਨ ਖਾ ਕੇ ਬਿਸਰੇ ਹਰਸਿਓ ਪ੍ਰੀਤ, ਉਹਦਾ ਜਿਹੜਾ ਧਾਨ ਖਾਣ ਹੈ। ਅਣਚਾਰੀ ਬੇਸਵਾ ਦਾ ਨਾਮ ਵੀ ਹੈ, ਜਿਹੜੀ ਅਣਬਿਵਚਾਰ ਕਰਨ ਵਾਲੀ ਹੈ, ਬੁਰੇ ਵਿਕਾਰਾਂ ਵਾਲੀ ਹੈ, ਬੇਸਵਾ ਤੋਂ ਕਰਜ਼ਾ ਲੈ ਕੇ ਜਿਹੜਾ ਖਾਣਾ ਹੈ ਉਹਦਾ ਪੁੰਨ ਦਾਨ ਕੀਤਾ ਜਿਹੜਾ ਖਾਣਾ ਹੈ ਇਹ ਵੀ ਜੀਵਨ ਨੂੰ ਵਿਗਾੜ ਦੇਣ ਵਾਲਾ ਹੈ।
ਅਣਚਾਰੀ ਕਾ ਧਾਨ,
ਅਣਚਾਰੀ ਜੀ ਦੀ ਰਹਿਤ ਵਹਿਤ ਨਹੀਂ, ਉਹਦਾ ਧਾਨ ਖਾਣਾ ਅੰਨ ਜਿਹੜਾ।
ਫਿਟਕ ਫਿਟਕਾ ਕੂੜ ਵਧੀਆ,
ਫਿਟੇ ਮੂੰਹ ਜਿਨ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਿਆ ਹੈ ਤੇ ਫਟਕਾਰ ਹੈ ਜਿਨ ਗਊ ਨੂੰ ਮਾਰਿਆ ਹੈ, ਕਰੋੜਾਂ ਵਧੀਆਂ ਗੁਨਾਹ ਉਹਨ ਸਿਰ ਤੇ ਲਏ ਜਿਨ ਲੜਕੀ ਮਾਰੀ ਹੈ ਜਾਂ ਪੈਸੇ ਲਏ ਹੈ ਜੀ।
ਸਦਾ ਸਦਾ ਅਭਿਮਾਨ,
ਜਿਹੜਾ ਅਣਚਾਰੀ ਧਾਨ ਖਾਂਦਾ ਸਦਾ ਹੰਕਾਰ ਹੀ ਚੱਕੀ ਫਿਰਦਾ ਨਾ, ਕਹਿੰਦਾ ਮੈਨੂੰ ਕੀ ਲੱਗ ਚੱਲਿਆ, ਬੇਦੀਨਾ ਕੀ ਦੋਸਤੀ, ਬੇਦੀਨਾ ਕਾ ਖਾਣ, ਸਿਫਤੀ ਸਾਰ ਜਾਣਨੀ ਸਦਾ ਵਸੇ ਸ਼ੈਤਾਨ। ਸ਼ੈਤਾਨੀਆਂ ਚ ਹੀ ਵਸਦੇ ਨੇ ਉਹ ਆਦਮੀ ਜਿਹੜੇ ਅਣਾਚਾਰੀਆਂ ਦਾ ਧਾਨ ਖਾਂਦੇ ਹਨ।
ਪਾਹੇ ਏਤੇ ਜਾਹੇ ਵੀਸਰ,
ਇਹ ਸਾਰੇ ਔਗਣ ਉਹਨਾਂ ਦੇ ਉੱਤੇ ਪੈਂਦੇ ਹਨ।
ਨਾਨਕਾ ਇੱਕ ਨਾਮ,
ਜਿਹਨਾਂ ਨੂੰ ਇੱਕ ਨਾਮ ਭੁੱਲ ਜਾਂਦਾ ਹੈ ਸਾਰੇ ਗੁਨਾਹ ਉਹਨਾਂ ਦੇ ਜਿੰਮੇ ਪੈਂਦੇ ਹਨ ਐਸੇ ਪੁਰਖਾਂ ਦੇ, ਤੇ ਜਿਹੜੇ ਪਏ ਹੋਏ ਨਾ ਇੰਨੇ, ਜੇ ਇੱਕ ਨਾਮ ਜਪ ਲੇ ਤਾਂ ਸਾਰੇ ਵਿਸਰ ਜਾਂਦੇ ਮਿਟ ਜਾਂਦੇ ਹਨ।
ਸਭ ਬੁੱਧੀ ਜਾਲੀ ਹੈ,
ਸਾਰੀਆਂ ਦੁਨੀਆਂ ਦੀਆਂ ਸਿਆਣਪਾਂ ਵਾਲੀਆਂ ਬੁੱਧੀਆਂ ਨੂੰ ਵਿਚਾਰ ਦੁਆਰਾ ਅਗਨੀ ਦੁਆਰਾ ਜਾਲ ਦਈਏ।
ਇੱਕ ਰਹਿ ਤਤ ਗਿਆਨ,
ਇੱਕ ਤਤ ਸਰੂਪ ਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਕਾਇਮ ਹਿਰਦੇ ਚ ਰਹਿਣਾ ਚਾਹੀਦਾ ਹੈ।
ਮਾਥੇ ਜੋ ਤੁਰ ਲਿਖਿਆ,
ਤੇ ਜੀਵ ਜੋ ਤੇਰੇ ਮੱਥੇ ਧਰੋਂ ਕਰਤਾਰ ਪੁਰਖ ਨੇ ਪਰਾਲਵ ਲਿਖੀ ਹੈ,
ਉਹ ਮੇਟ ਨਾ ਸਕੈ,
ਉਹ ਜ਼ਰੂਰ ਤੈਨੂੰ ਫਲ ਦੇਵੇਗੀ, ਕੋਈ ਮਿਟਾ ਨਹੀਂ ਸਕੇਗਾ।
ਨਾਨਕ ਜੋ ਲਿਖਿਆ ਸੋ ਵਰਤਦਾ,
ਸਤਿਗੁਰੂ ਜੀ ਕਹਿੰਦੇ ਜੋ ਕੋਈ ਲਿਖਿਆ ਹੋਇਆ ਹੈ ਉਹ ਵਰਤ ਰਿਹਾ ਹੈ।
ਸੋ ਬੂਝੈ ਜਿਸ ਨੂੰ ਨਦਰ ਹੋ,
ਭਾਣੇ ਨੂੰ ਉਹ ਹੀ ਬੂਝਾ ਸਮਝਦਾ ਹੈ ਗੁਰਾਂ ਦੁਆਰਾ, ਜਿਹਦੇ ਤੇ ਮਹਾਰਾਜ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ।
ਜਿੰਨੀ ਨਾਮ ਵਿਸਾਰੇ,
ਜਿਨ੍ਹਾਂ ਪੁਰਖਾਂ ਨੇ ਮਹਾਰਾਜ ਦੇ ਨਾਮ ਨੂੰ ਭੁਲਾ ਦਿੱਤਾ ਹੈ,
ਕੂੜੇ ਲਾਲਚ ਲੱਗ,
ਝੂਠੇ ਪਦਾਰਥਾਂ ਦੇ ਲਾਲਚਾਂ ਚ ਲੱਗ ਲੱਗ ਕੇ,
ਧੰਦਾ ਮਾਇਆ ਮੋਹਣੀ,
ਉਹ ਮਾਇਆ ਮੋਹਣੀ ਦੇ ਧੰਦਿਆਂ ਵਿੱਚ ਪੈ ਕੇ,
ਅੰਦਰ ਤਿਸਨਾ ਅੱਗ,
ਅੰਦਰ ਉਹਨਾਂ ਦੇ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ, ਸੜਦੇ ਰਹਿੰਦੇ ਹਨ।
ਜਿਨ੍ਹਾਂ ਵੇਲ ਨਾ ਤੂੰਬੜੀ,
ਜਿਨ੍ਹਾਂ ਦੇ ਨਾ ਕੋਈ ਵੇਲ ਇਸਤਰੀ ਹੈ ਨਾ ਤੂੰਬੜੀ ਧੀ ਪੁੱਤਰ ਹੈ,
ਮਾਇਆ ਠੱਗੇ ਠੱਗ,
ਉਹ ਵੀ ਅਣਹੋਏ ਟੱਬਰ ਚ ਮਾਇਆ ਦੇ ਠੱਗੇ ਠੱਗੇ ਗਏ, ਮਾਇਆ ਠੱਗਣ ਠੱਗ ਲਏ ਹਨ ਉਹ। ਇਹ ਜੇ ਪੁਰਸ਼ਾਂ ਨੇ ਜਿਨ੍ਹਾਂ ਦੇ ਕੋਈ ਲੜਕੀ ਨੀ, ਕੋਈ ਧੀ ਨੀ, ਕੋਈ ਇਸਤਰੀ ਨੀ, ਹੁਣ ਹੋਏ ਟੱਬਰਾਂ ਚ ਹੀ ਮਰੇ ਰਹਿੰਦੇ ਮੋਹ ਵਿਚ। ਇਸ ਪ੍ਰਕਾਰ ਮਾਇਆ ਰੂਪੀ ਠੱਗ ਨੇ ਠੱਗ ਲਏ ਹਨ, ਇਹੀ ਜੀ ਹਾਲਤ ਹੈ ਉਹਨਾਂ ਦੀ। ਇਸੇ ਪ੍ਰਕਾਰ
ਜਿੰਨਾ ਵੇਲ ਨਾ ਤੂੰਬੜੀ,
ਜਿਨ੍ਹਾਂ ਦੇ ਸਾਧ ਸਿੰਘ ਜੀ ਵੇਲ ਭਗਤੀ ਰੂਪੀ ਵੇਲ ਨਹੀਂ ਹੈ ਤੇ ਸਰਦਾ ਰੂਪੀ ਤੂੰਬੜੀ ਵੀ ਨਹੀਂ ਹੈ, ਜਿਨ੍ਹਾਂ ਵੇਲ ਨਾ ਤੂੰਬੜੀ, ਜਿਨ੍ਹਾਂ ਦੇ ਸਾਧ ਸਿੰਘ ਜੀ ਕਰਨਾ ਮੈਤਰੀ ਮੁਤਾਬਕ ਵੇਲਾਂ ਵੀ ਹੈ ਨਹੀਂ ਤੇ ਤੂੰਬੀਆਂ ਸਾਧ ਸੰਗੇ ਜੀ ਕਿਸੇ ਪ੍ਰਕਾਰ ਦੀ ਪਰਮੇਸ਼ੁਰ ਦੀ ਭਗਤੀ ਕਰਨੀ ਜਾਂ ਗਿਆਨ ਰੂਪੀ, ਇਹ ਤੂੰਬੀਆਂ ਫਲ ਬਣੀ ਹੈ।
ਮਾਇਆ ਠੱਗੇ ਠੱਗ,
ਐਸੇ ਪੁਰਖ ਮਾਇਆ ਰੂਪੀ ਠੱਗ ਦੇ ਠੱਗੇ ਹੋਏ ਹਨ।
ਮਨਮੁਖ ਬੰਨ ਚਲਾਈ,
ਐਸੇ ਮਨਮੁਖਾਂ ਨੂੰ ਬੰਨ ਕੇ ਤੋਰਿਆ ਜਾਂਦਾ ਹੈ ਪਰਲੋਕ ਚ।
ਨਾ ਮਿਲੀ ਵਗ ਸਾਗ,
ਉਹ ਸਾਧ ਸੰਗ ਜੀ ਜਿਸ ਪ੍ਰਕਾਰ ਵਗ ਸਾਗ, ਸਾਗ ਕੁੱਤੇ ਆ ਜਿਹੜੇ ਕਦੇ ਵਗ ਨਹੀਂ ਹੁੰਦੇ ਕੁੱਤਿਆਂ ਦੇ, ਜੇ ਕਿਤੇ ਕੁੱਤਿਆਂ ਦੀ ਹੇੜ ਹੋ ਜੇ ਆਪਾਂ ਵਿੱਚ ਲੜ ਕੇ ਮਰ ਜਾਂਦੇ ਹਨ। ਬੱਗ ਜਿਵੇਂ ਹਜ਼ਾਰਾਂ ਗਊਆਂ ਇੱਕੇ ਥਾਂ ਇਕੱਠੀਆਂ ਰਹਿੰਦੀਆਂ, ਐ ਨਹੀਂ ਉਹ ਮਿਲ ਸਕਦੇ। ਇਸੇ ਪ੍ਰਕਾਰ ਸਭ ਕੁੱਤਿਆਂ ਦੀ ਨਹੀਂ, ਜਿਹੜੇ ਲੋਭੀ ਆਦਮੀ ਹੈ ਉਹ ਬੱਗਾਂ ਦੀ ਨਹੀਂ ਆਈ, ਗਊਆਂ ਦੀ ਨਹੀਂ ਆਈ, ਗਰੀਬੀ ਧਾਰ ਕੇ ਇਕੱਤਰ ਨਹੀਂ ਰਹਿ ਸਕਦੇ, ਆਪੋ ਵਿੱਚ ਹੀ ਪਾੜ ਪਾੜ ਕੇ ਖਾਂਦੇ ਰਹਿੰਦੇ ਹਨ। ਇਹੀ ਜੀ ਹਾਲਤ ਹੈ ਲੋਭੀਆਂ ਆਦਮੀਆਂ ਦੀ, ਕੁੱਤਿਆਂ ਦੀ ਨਹੀਂ ਆਈ ਹਨਗੇ। ਨਾ ਮਿਲ ਹੀ ਬੱਗ ਸੱਗ, ਬਗਲੇ ਜਿਹੜੇ ਹੈ ਹੰਸਾਂ ਦੇ ਨਾਲ ਨਹੀਂ ਮਿਲਦੇ, ਭਾਵੇਂ ਛੱਪੜੀਆਂ ਤੇ ਬੈਠ ਕੇ ਭਾਵੇਂ ਸੌ ਛੱਪੜੀਆਂ ਫਿਰੇ ਆਉਣ, ਇਸੇ ਪ੍ਰਕਾਰ ਭਾਵੇਂ ਦੇਵੀ ਦੇਵਤਿਆਂ ਦੀ ਸੈਂਕੜਿਆਂ ਦੀ ਉਪਾਸ਼ਨਾ ਕਰਦੇ ਹੋਣ, ਉਹ ਸਾਧ ਸੰਗਤ ਜੀ ਹੰਸਾਂ ਸੇਤੀ ਨਾਲ ਮਿਲ ਤੱਤਵੇਤਿਆਂ ਦੇ ਨਾਲ ਨਹੀਂ ਮਿਲ ਸਕਦੇ। ਗੰਭੀਰ ਆਦਮੀ ਇਸ ਪ੍ਰਕਾਰ ਦੇ ਪਖੰਡੀ ਜਿਹੜੇ ਹਨ,
ਆਪ ਭੁਲਾਏ ਭੁੱਲੀ ਹੈ,
ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਆਪ ਐਸੇ ਭੈੜੇ ਕਰਤੂਤ ਵੇਖਦੇ ਹੈ ਉਹਨਾਂ ਨੂੰ ਭੁਲਾਉਂਦਾ ਤੇ ਭੁੱਲ ਜਾਂਦੇ ਹਨ।
ਆਪੇ ਮੇਲ ਮਿਲਾ,
ਆਪ ਜਿਨ੍ਹਾਂ ਨੂੰ ਸਤਸੰਗਤ ਜੀ ਗੁਰਮੁਖਾਂ ਦੇ ਮੇਲ ਚ ਮਿਲਾਉਂਦਾ ਹੈ, ਉਹਨਾਂ ਨੂੰ ਵਾਹਿਗੁਰੂ ਆਪ ਦੇ ਮੇਲ ਚ ਮਿਲਾ ਦਿੰਦਾ ਹੈ।
ਨਾਨਕ ਗੁਰਮੁਖ ਛੁੱਟੀ ਹੈ,
ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਛੁਟਕਾਰਾ ਹੁੰਦਾ, ਮੁਕਤ ਹੋਈਦਾ ਹੈ।
ਜੇ ਚੱਲੇ ਸਤਿਗੁਰ ਭਾ,
ਗੁਰਮੁਖ ਉਹ ਹੁੰਦੇ ਆ ਜਿਹੜੇ ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲਦੇ ਆ, ਆਪਣੀ ਮਤ ਛੱਡ ਦਿੰਦੇ ਹਨ।
ਸਾਲਾ ਹੀ ਸਾਲਾਹਣ,
ਇਹ ਭਾਈ ਸਲਾਉਣੇ ਯੋਗ ਜੋ ਪਰਮੇਸ਼ੁਰ ਹੈ ਉਹਨੂੰ ਸਲਾਉਣਾ ਕਰੋ, ਜਿਹਨੂੰ ਸੰਤ ਸਲਾਉਂਦੇ ਹਨ ਉਹ ਸੰਤਾਂ ਨਾਲ ਮਿਲ ਕੇ ਪਰਮੇਸ਼ੁਰ ਨੂੰ ਸਲਾਉਣਾ ਕਰੋ। ਸਲਾਹੀ ਵੇਦ ਸ਼ਾਸਤਰ ਜਿਹਨੂੰ ਸਲਾਉਂਦੇ ਹੈ ਉਸ ਨੂੰ ਸਲਾਉਣਾ ਕਰੋ।
ਸੱਚਾ ਸਾਲਾ
ਹੀ ਵਾਹੜੋ, ਫਿਰ ਬਾਕੀ ਦੀ ਜਿਹੜੀ ਜ਼ਿੰਦਗੀ ਹੈ ਫਿਰ ਵੀ ਸੱਚੇ ਨੂੰ ਬਾਲਕ ਅਵਸਥਾ ਚ ਵੀ, ਜਵਾਨੀ ਚ ਵੀ, ਬਿਰਧ ਅਵਸਥਾ ਚ ਵੀ ਸੱਚੇ ਨੂੰ ਸਲਾਹੀ ਜਾਓ।
ਨਾਨਕ ਸੱਚਾ ਏਕ ਦਰ,
ਇੱਕੋ ਵਾਹਿਗੁਰੂ ਦਾ ਸੱਚੇ ਦਾ ਹੀ ਦਰ ਹੈ।
ਬੀਬਾ ਪਰ ਹਰ ਆਏ,
ਬੀਬਾ ਦੂਜੇ ਦੇਵੀ ਦੇਵਤਿਆਂ ਦੇ ਜਿਹੜੇ ਦਰ ਹੈ ਉਹ ਪਰ ਹਰ ਆਏ, ਤਿਆਗ ਨਾ ਕਰੋ, ਗ੍ਰਹਿਣ ਨਾ ਕਰੋ, ਉਹ ਤਿਆਗਣੇ ਯੋਗ ਹਨ।
ਨਾਨਕ ਜਹ ਜਹ ਮੈਂ ਫਿਰ,
ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਜਿੱਥੇ ਜਿੱਥੇ ਵਿਚਰ ਕੇ ਵੇਖਿਆ ਹੈ ਉੱਥੇ ਉੱਥੇ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ।
ਸੋ
ਜਿੱਥੇ ਦੇਖਦੇ ਸਾਨੂੰ ਤਾਂ ਇੱਕੋ ਅਦਵੈਤ ਰੂਪ ਹੀ ਪ੍ਰਤੀਤ ਹੁੰਦਾ ਹੈ।
ਗੁਰਮੁਖ ਪ੍ਰਗਟ ਹੋ,
ਪਰ ਭਾਈ ਇਹ ਗਿਆਨ ਗੁਰਮੁਖਾਂ ਦੀ ਸੰਗਤ ਦੁਆਰਾ ਪ੍ਰਗਟ ਹੋ ਸਕਦਾ, ਆਪੋ ਨੀ ਕਿਸੇ ਨੂੰ ਹੁੰਦਾ ਹੈ।
ਦੁੱਖ ਵਿਸਾਰਨ ਸ਼ਬਦ ਹੈ,
ਗੁਰੂ ਸਾਹਿਬ ਦਾ ਸ਼ਬਦ ਜਿਹੜਾ ਉਪਦੇਸ਼ ਹੈ ਇਹੋ ਹੀ ਦੁੱਖਾਂ ਨੂੰ ਵਿਸਰਜਨ ਵਿਦਿਆ ਕਰਨ ਵਾਲਾ ਹੈ।
ਇਹ ਮਨ ਵਸਾਏ ਕੋ,
ਪਰ ਦੁੱਖ ਉਹਨਾਂ ਦੇ ਵਿਦਿਆ ਹੁੰਦੇ ਆ, ਵਿਸਰਜਨ ਹੁੰਦੇ ਆ ਜਿਹੜਾ ਮਨ ਚ ਵਸਾ ਲਵੇ ਗੁਰੂ ਸਾਹਿਬ ਦੇ ਸ਼ਬਦ ਨੂੰ।
ਕਿਰਪਾ ਤੇ ਮਨ ਵਸੈ,
ਸਤਿਗੁਰਾਂ ਦੀ ਜਿਹਨਾਂ ਤੇ ਕਿਰਪਾ ਦ੍ਰਿਸ਼ਟੀ ਉਹਨਾਂ ਦੇ ਮਨ ਚ ਵਸ ਜਾਂਦਾ ਹੈ।
ਕਰਮ ਪ੍ਰਾਪਤ ਹੋ,
ਜਿਹਨਾਂ ਦੇ ਚੰਗੇ ਕਰਮ ਉਹਨਾਂ ਨੂੰ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ, ਨਿਸ਼ਕਾਮ ਕਰਮ ਵਾਲਿਆਂ ਨੂੰ ਤੇ ਗੁਰਾਂ ਦੀ ਕਿਰਪਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਹਉ ਹਉ ਕਰਤੇ ਖਪ ਮੋਏ,
ਸਤਿਗੁਰੂ ਜੀ ਕਹਿੰਦੇ ਹਉ ਮੈਂ ਕਰਦੇ ਹੋਏ ਕਿ ਮੇਰੇ ਵਰਗਾ ਕੋਈ ਬਲ ਹੀ ਨਹੀਂ, ਮੇਰੇ ਵਰਗਾ ਕੋਈ ਦੁਨੀਆਂ ਵਿੱਚ ਪ੍ਰਸਿੱਧ ਨਹੀਂ ਹੈ, ਇਹ ਹਉ ਮੈਂ ਕਰਦੇ ਹਉ ਪੰਡਿਤ ਹੋ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੇ ਬਗਾਨਾ, ਇਉਂ ਕਰਦੇ ਮਰ ਗਏ।
ਖੂਹਣ ਲੱਖ ਅਸੰਖ,
ਕਿੰਨੇ ਕੁ ਕਹਿੰਦੇ ਖੂਹਣ ਲੱਖ ਅਸੰਖ, ਖੂਹਣੇ 30,000 ਜੀ ਦੇ ਵਿੱਚ ਹਾਥੀ ਹੋਵੇ ਤੇ 60,000 ਜੀ ਦੇ ਵਿੱਚ 56,000 ਜੀ ਵਿੱਚ ਸਾਧ ਸੰਗਤ ਜੀ ਘੋੜੇ ਹੋਣ, ਅਤੇ ਇਸੇ ਪ੍ਰਕਾਰ 30,000 ਜਿਸ ਵਿੱਚ ਰੱਥ ਹੋਣ ਤੇ 56,000 ਜੀ ਦੀ ਪੈਦਲ ਫੌਜ ਹੋਵੇ, ਇੱਕ ਖੂਨੀ ਇੰਨੀ ਮੰਨੀ ਹੈ। ਇਸ ਪ੍ਰਕਾਰ ਲੱਖਾਂ ਖੂਨੀਆਂ ਅਸੰਖ ਅਣਗਿਣਤੀ ਖਿਮਾ ਤੋਂ ਬਗੈਰ ਖਪ ਖਪ ਕੇ ਮਰ ਗਏ ਹਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ 18 ਖੂਨੀਆਂ ਪੈਰ ਕੈਰਵਾਂ ਪਾਂਡਵਾਂ ਦੀਆਂ ਸੀ, 7 ਖੂਨੀਆਂ ਸਨ ਪਾਂਡਵਾਂ ਪਾਸ, 11 ਸੀ ਕੈਰਵਾਂ ਪਾਸ। ਖਿਮਾ ਤੋਂ ਬਗੈਰ ਵੇਖੋ ਲੜ ਲੜ ਕੇ ਖਪ ਖਪ ਕੇ ਆਪੋ ਜੀ ਕੁਰਸ਼ੇਤਰ ਦੇ ਜੰਗ ਵਿੱਚ 48 ਕੋਹ ਦੇ ਵਿੱਚ ਸਾਰੇ ਲਹੂ ਲਹਾਣ ਹੋ ਕੇ ਸਮਾਪਤ ਹੋ ਗਏ।
ਸਤਿਗੁਰ ਮਿਲੇ ਉਬਰੇ,
ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਉਹ ਭਾਈ ਬਚੇ ਹਨ।
ਸੱਚੇ ਸ਼ਬਦ ਅਲੰਖ,
ਸੱਚੇ ਗੁਰਾਂ ਦੇ ਸ਼ਬਦ ਕਰਕੇ ਅਲੰਖ ਅਲੱਖ ਪਰਮੇਸ਼ਰ ਨੂੰ ਜਿਨ੍ਹਾਂ ਨੇ ਜਾਣ ਲਿਆ। ਲਖਣ ਤੋਂ ਰਹਿ ਜੋ ਸੱਚਾ ਗੁਰਾਂ ਦਾ ਸ਼ਬਦ ਹੈ, ਉਹ ਕਿਸੇ ਬੈਰ ਦਾ ਨਿਸ਼ਾਨਾ ਨਹੀਂ ਬਣੇ, ਜਿਹੜੇ ਕਿਸੇ ਦਾ ਨਿਸ਼ਾਨਾ ਨਹੀਂ ਬਣੇ। ਆਪਾਂ ਭਾਵ ਮੇਟ ਕੇ ਵਾਹਿਗੁਰੂ ਅਲੱਖ ਨੂੰ ਲਖਿਆ, ਜਿਨ੍ਹਾਂ ਨੇ
ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ,
ਜਿਨ੍ਹਾਂ ਨੂੰ ਸਤਿਗੁਰੂ ਜੀ ਨੂੰ ਇੱਕ ਮਨ ਹੋ ਕੇ ਸੇਵਨ ਕੀਤਾ ਹੈ।
ਤਿੰਨ ਜਨ ਲਾਗੂ ਪਾ,
ਉਹਨਾਂ ਗੁਰਮੁਖਾਂ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ।
ਗੁਰ ਸਭ ਦੀ ਹਰ ਮਨ ਵਸੈ,
ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਮਹਾਰਾਜ ਮਨ ਚ ਵਸਦੇ ਹਨ।
ਮਾਇਆ ਕੀ ਭੁੱਖ ਜਾ,
ਫਿਰ ਜਦੋਂ ਮਨ ਚ ਵਸ ਜਾਂਦੇ ਮਾਇਆ ਦੀਆਂ ਭੁੱਖਾਂ ਨੀ ਰਹਿੰਦੀਆਂ, ਆਸਾਂ ਨੀ ਰਹਿੰਦੀਆਂ, ਸਾਰੀ ਚਲੀ ਜਾਂਦੀ ਹੈ।
ਜਨ ਨਿਰਮਲ ਉਜਲ,
ਉਹ ਪੁਰਖ ਭਗਤ ਹਨ ਤੇ ਉਜਲ ਮਨ ਵਾਲੇ ਹਨ, ਇਸ ਲੋਕ ਚ ਵੀ ਉਜਲ ਹਨ ਪਰਲੋਕ ਚ ਵੀ।
ਗੁਰਮੁਖ ਨਾਮ ਸਮਾ,
ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਨਾਮ ਚ ਲੀਨ ਹੁੰਦੇ ਹੈ, ਸਮਾਏ ਰਹਿੰਦੇ, ਮਸਤ ਹੋ ਜਾਂਦੇ ਹਨ।
ਨਾਨਕ ਹੋਰ ਪਾਤ, ਨਾਨਕ ਹੋਰ ਪਤ ਸਾਈਆਂ,
ਸਤਿਗੁਰੂ ਜੀ ਕਹਿੰਦੇ ਜਿਹੜੇ ਹੋਰ ਬਾਦਸ਼ਾਹ ਬਣੇ ਬੈਠੇ ਹੈ, ਇਹ ਪਾਤਸ਼ਾਹੀਆਂ ਕੁੜੀਆਂ ਝੂਠੀਆਂ ਹੀ ਹਨ, ਤਖਤ ਦੀਆਂ ਮਾਲਕੀਆਂ।
ਨਾਮ ਰਤੇ ਪਾਤਸ਼ਾਹ,
ਅਸਲ ਜਿਹੜੇ ਮਹਾਰਾਜ ਦੇ ਨਾਮ ਚ ਰੰਗੇ ਉਹ ਪਾਤਸ਼ਾਹ ਹਨ, ਇਹ ਝੂਠੀਆਂ ਆ ਬਾਕੀ ਪਾਤਸ਼ਾਹੀਆਂ, ਝੂਠੇ ਕਹਿਣ ਕਹਾਏ ਹੋਈ ਆ ਬਾਕੀ ਦਿਆਂ ਨੇ।
ਜਿਉ ਪੁਰਖ ਹੈ ਘਰ ਨਾਰ ਹੈ,
ਭਗਤ ਜਨ ਜਿਹੜੇ ਨਾਮ ਦੇ ਪਿਆਰੇ ਹੈ, ਉਹ ਐ ਮਹਾਰਾਜ ਨਾਲ ਪਿਆਰ ਕਰਦੇ ਹਨ, ਦ੍ਰਿਸ਼ਟਾਂਤ ਦਿੰਦੇ ਹੈ।
ਜਿਉ ਪੁਰਖ ਹੈ ਘਰ ਭਗਤੀ ਨਾਰ ਹੈ,
ਜਿਵੇਂ ਕਿਸੇ ਪੁਰਖ ਦੇ ਘਰ ਵਿੱਚ ਭਗਤੀ ਕਰਨ ਵਾਲੀ ਇਸਤਰੀ ਸਰਦਾ ਵਾਲੀ ਹੋਵੇ।
ਅਤ ਲੋਚੈ ਭਗਤੀ ਭਾਵ,
ਬਹੁਤ ਹੀ ਭਗਤੀ ਭਾਵਨਾ ਦੇ ਨਾਲ ਪਤੀ ਨੂੰ ਲੋਚਦੀ ਹੈ, ਚਾਹੁੰਦੀ ਹੈ ਦਰਸ਼ਨਾਂ ਨੂੰ।
ਬਹੁ ਰਸ ਸਾਲਣੇ ਸਵਾਰ ਦੀ,
ਬਹੁਤ ਰਸ ਕਸ ਪਾ ਪਾ ਕੇ ਅਤੇ ਸਾਲਣੇ ਸਲੂਣੇ ਸਵਾਰਦੀ ਹੈ।
ਖੱਟ ਰਸ ਮਿੱਠੇ ਪਾ,
ਖੱਟ ਰਸਾਂ ਦੇ ਭੋਜਨ ਬਣਾਉਂਦੀ ਹੈ, ਮਿੱਠੇ ਆਦਿਕ ਪਾ ਪਾ ਕੇ।
ਤਿਉ ਬਾਣੀ ਭਗਤ ਸਲਾ,
ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਤਾਂ ਹੈ ਪੂਰਨ ਪਰਮੇਸ਼ਰ ਆਪ ਪਤੀ ਦੀ ਨਿਆਈ ਤੇ ਭਗਤ ਜਿਹੜੇ ਉਹਦੇ ਸਖੀਆਂ ਉਹਦੀਆਂ ਸਤੀਆਂ ਇਸਤਰੀਆਂ ਦੀ ਨਿਆਈ ਹਨ।
ਤਿਉ ਬਾਣੀ ਭਗਤ ਸਲਾਹ ਦੇ,
ਜੋ ਪੁਰਖ
ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ,
ਪੁਰਖ ਪੂਰਨ ਪਰਮੇਸ਼ਰ ਦੇ ਘਰ ਚ ਭਗਤੀ ਕਰਨ ਵਾਲੇ ਮਹਾਤਮਾ ਇਸਤਰੀਆਂ ਦੀ ਨਿਆਈ ਹਨ।
ਅਤ ਲੋਚੈ ਭਗਤੀ ਭਾਵ,
ਭਗਤੀ ਭਾਵ ਨਾਲ ਮਹਾਰਾਜ ਦਰਸ਼ਨ ਲੋਚਦੇ ਚਾਹੁੰਦੇ ਹਨ।
ਬਹੁ ਰਸ ਸਾਲਣੇ ਸਵਾਰ,
ਬਹੁਤ ਰਸਾਂ ਕਸਾਂ ਦੇ ਸਲੂਣੇ ਉਹ ਸਵਾਰਦੀ ਹੈ, ਜਿਵੇਂ
ਖੱਟ ਰਸ ਮਿੱਠੇ ਪਾ,
6 ਰਸ ਮਿੱਠੇ ਪਾ ਪਾ ਕੇ ਬਣਾਉਂਦੀ ਹੈ। ਇਵੇਂ ਸਾਧ ਸਿੰਘ ਜੀ ਸਭ ਰਸ ਮਿੱਠੇ ਮੰਨੇ, ਮੰਨਣ ਕਰਨ ਨੂੰ ਸਾਰੇ ਮਿੱਠੇ ਰਸ ਬਣਾਉਂਦੇ ਹੈ ਤੇ ਸੁਣਿਆ ਸਲੋਣੇ, ਜਿਹੜਾ ਸਰਵਣ ਕਰਨਾ ਸਲੂਣੇ ਬਣਾਉਂਦੇ ਹੈ। ਖੱਟ ਤੁਰਸੀ ਮੁਖ ਬੋਲਣਾ, ਖੱਟ ਰਸੇ ਇਹ ਹੈ ਜਿਹੜਾ ਮੂੰਹੋਂ ਕੀਰਤਨ ਕਰਨਾ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਦੇ ਮਿੱਠੇ ਪਾ ਪਾ ਕੇ ਭੋਜਨ ਬਣਾਉਂਦੇ ਹਨ, ਜੋ ਮਹਾਰਾਜ ਦਾ ਭਜਨ ਸੀ ਮੰਨਣਾ, ਸਰਵਣ ਮੰਨਣ ਅਭਿਆਸ ਰੂਪ।
ਤਿਉਂ ਬਾਣੀ ਭਗਤ ਸਲਾਹ,
ਤਿਉਂ ਬਾਣੀ ਮਹਾਰਾਜ ਦੀ ਭਗਤ ਜਨ ਸਲਾਉਂਦੇ ਰਹਿੰਦੇ ਹਨ ਹਰ ਵਕਤ।
ਹਰ ਨਾਮੈ ਚਿਤ ਲਾਏ,
ਸੱਚੇ ਪਾਤਸ਼ਾਹ ਦੇ ਨਾਮ ਵਿੱਚ ਚਿਤ ਜੋੜਿਆ ਹੋਇਆ ਉਹਨਾਂ ਪਿਆਰਿਆਂ ਦਾ।
ਮਨ ਤਨ ਧਨ ਆਗੈ ਰੱਖਿਆ,
ਉਹਨਾਂ ਨੇ ਆਪਣੇ ਮਨ ਨੂੰ ਵੀ ਵਾਹਿਗੁਰੂ ਦਾ ਸਮਝਿਆ, ਤਨ ਵੀ ਮਹਾਰਾਜ ਦਾ ਸਮਝਿਆ, ਧਨ ਵੀ ਮਹਾਰਾਜ ਦੀ ਆਗਿਆ ਚ ਰੱਖਿਆ ਹੈ, ਬੁਰੇ ਪਾਸੇ ਨਹੀਂ ਖਰਚਦੇ ਹਨ।
ਸਿਰ ਵੇਚਿਆ ਗੁਰ ਅੱਗੇ ਜਾਏ,
ਆਪਦੇ ਸਿਰ ਨੂੰ ਵੀ ਸਤਿਗੁਰਾਂ ਦੇ ਅੱਗੇ ਲਿਜਾ ਕੇ ਵੇਚ ਦਿੱਤਾ, ਕੁਰਬਾਨ ਕਰ ਦਿੱਤਾ ਹੈ।
ਭੈ ਭਗਤੀ ਭਗਤ ਬਹੁ ਲੋਚਦੇ,
ਭੈ ਦੇ ਸੰਯੁਕਤ ਹੋ ਕੇ ਭਗਤੀ ਕਰਦੇ ਹੋਏ ਭਗਤੀਆਂ ਨੇ ਬਹੁਤ ਸਾਰਾ ਚਾਹੁੰਦੇ ਹਨ ਦੇਖਣਾ
ਪ੍ਰਭ ਲੋਚਾ ਪੂਰ ਮੇਰਾ,
ਪ੍ਰਭੂ ਸਾਡੀ ਕਦੇ ਇੱਛਾ ਪੂਰੀ ਕਰੋ, ਸਾਨੂੰ ਆਪਦੇ ਨਾਲ ਮੇਲ ਲਓ।
ਹਰ ਪ੍ਰਭ ਵੀ ਪਰਵਾਹ ਹੈ,
ਹੇ ਪ੍ਰਭੂ ਤੂੰ ਬੇਖਾਸ਼, ਤੈਨੂੰ ਤਾਂ ਕਿਸੇ ਦੀ ਲੋੜ ਨਹੀਂ ਹੈ, ਬੇਪਰਵਾਹ ਹੈ।
ਕਿਤ ਖਾਧੈ ਤਿਪਤਾਇ,
ਕਿਹੜੇ ਭੋਜਨ ਖਾਣੇ ਕਰਕੇ ਮਾਰਾ ਤੂੰ ਤ੍ਰਿਪਤ ਹੁੰਦਾ ਹੈ।
ਸਤਿਗੁਰ ਕਹਿ ਭਾਣੇ ਜੋ ਚੱਲੈ,
ਸਤਿਗੁਰੂ ਦੇ ਭਾਣੇ ਜਿਹੜੇ ਚੱਲਦੇ ਹਨ ਪੁਰਖ,
ਤਿਪਤਾਸੈ ਹਰ ਗੁਣ ਗਾ,
ਅਤੇ ਹਰੀ ਦੇ ਜਿਹੜੇ ਗੁਣ ਗਾਉਂਦੇ ਉਹਨਾਂ ਦੇ ਪ੍ਰੇਮ ਨੂੰ ਵੇਖ ਕੇ ਮਾਰਾ ਤ੍ਰਿਪਤ ਹੁੰਦੇ ਹੈ। ਜਦੋਂ ਮਾਰਾ ਮੱਕੇ ਗਏ ਹੈ ਉਦੋਂ ਸਿੱਧਾ ਨੂੰ ਇਹਨਾਂ ਨੂੰ ਪੁੱਛਿਆ ਸੀ ਪੀਰਾਂ ਨੂੰ ਮੱਕੇ ਦਿਆਂ ਨੇ ਕਿ ਮਾਰਾ ਖਾਂਦਾ ਕੌਣ ਨਿਆਮਤ, ਤੇ ਪਹਿਨੇ ਕੌਣ ਕਵਾਏ, ਨਾ ਨਿਖਾ ਕੇ ਰੁਕਿੰਦੀ ਨੇ ਸੱਚ ਸਵਾਲ ਸੁਣਾਏ। ਇਹ ਵਾਕ ਸੁਣ ਕੇ ਮਹਾਰਾਜ ਨੇ ਕਿਹਾ ਖਾਂਦਾ ਸੱਚ ਨਿਆਮਤ, ਪਹਿਲੇ ਪਹਿਨੇ ਪ੍ਰੇਮ ਕਵਾਏ, ਨਾ ਨਿਖਾ ਕੇ ਰੁਕਿੰਦੀ ਸੱਚਾ ਸੁਖਨ ਸੁਣਾਏ। ਇਸ ਤਰ੍ਹਾਂ ਦੇ ਵਾਕ ਆਉਂਦੇ ਹੈ ਮੱਕੇ ਦੀ ਗੋਸ਼ਟ ਵਿੱਚ। ਹਜੂਰ ਇਸੇ ਪ੍ਰਕਾਰ
ਸਤਿਗੁਰ ਕਹਿ ਭਾਣੇ ਜੋ
ਜੋ ਭਾਈ ਸਤਿਗੁਰਾਂ ਦੇ ਭਾਣੇ ਅਨੁਸਾਰ ਚੱਲਦੇ ਹੈ,
ਤਿਪਤਾਸੈ ਹਰ ਗੁਣ ਗਾ,
ਹਰੀ ਦੇ ਗੁਣਾਂ ਨੂੰ ਗਾਉਂਦੇ ਆ, ਮਹਾਰਾਜ ਨੂੰ ਅਤਿਅੰਤ ਤ੍ਰਿਪਤ ਕਰਦੇ ਆ। ਸਹਿ ਕਰਕੇ ਜੋ ਮਹਾਰਾਜ ਦੇ ਗੁਣ ਗਾਉਣੇ ਹੈ, ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ, ਤਾਂ ਕਿ ਧੁਨ ਮੋਹੇ ਗੋਪਾਲਾ, ਉਹਨਾਂ ਦੇ ਕੀਰਤਨ ਦੀ ਧੁਨੀ ਸੁਣ ਕੇ ਮਹਾਰਾਜ ਸਾਹਿਬ ਮੋਹਿਤ ਹੋ ਜਾਂਦੇ ਪ੍ਰੇਮ ਵਿੱਚ। ਇਸ ਪ੍ਰਕਾਰ ਹਰੀ ਦੇ ਗੁਣਾਂ ਨੂੰ ਗਾ ਕੇ ਮਹਾਰਾਜ ਦੀ ਪ੍ਰਸੰਨਤਾ ਕਰਦੇ ਹੈ, ਹਜੂਰ ਤ੍ਰਿਪਤ ਹੁੰਦੇ ਹਨ। ਜਿਵੇਂ ਨੌਵੇਂ ਪਾਤਸ਼ਾਹ ਜਿਸ ਵਕਤ ਕਾਂਸੀ ਵਿੱਚ ਆਏ ਹੈ, ਉਸ ਵੇਲੇ ਸਾਧ ਸੰਗਤ ਜੀ ਸੰਗਤ ਦੇ ਵਿੱਚੋਂ ਭਾਈ ਗੁਰਬਖਸ਼ ਸੀ, ਉਸ ਨੇ ਗੁਰੂ ਸਾਹਿਬ ਦੇ ਹਜੂਰੀ ਚ ਕੀਰਤਨ ਕੀਤਾ ਆ ਕੇ। ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਨੌਵੇਂ ਪਾਤਸ਼ਾਹ, ਇੱਕ ਪੈਰ ਕੀਰਤਨ ਸੁਣ ਕੇ ਕਹਿਣ ਲੱਗੇ ਸਿੱਖਾ ਜੀ ਅੱਜ ਸਾਡਾ ਚਿੱਤ ਪ੍ਰਸੰਨ ਕੀਤਾ, ਮੰਗ ਜੋ ਕੁਛ ਮੰਗਣਾ। ਇਹ ਕਿਹਾ ਮਹਾਰਾ ਮੇਰੇ ਤੇ ਮਿਹਰ ਕਰੋ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਤੇਰੀ ਕੁਲ ਚ ਕੀਰਤਨ ਵਾਲੇ ਰਿਹਾ ਕਰਨਗੇ। ਇਹ ਵਾਹਿਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤਾ। ਇਹ ਹਰੀ ਦੇ ਗੁਣਾਂ ਦੇ ਗਾਉਣੇ ਕਰਕੇ ਤ੍ਰਿਪਤ ਹੁੰਦੇ ਹੈ, ਪ੍ਰਸੰਨ ਹੁੰਦੇ ਹਨ, ਮਹਾਰਾ ਨੂੰ ਖੁਸ਼ ਕਰਦੇ ਹਨ, ਰਜਾਉਂਦੇ ਹਨ।
ਧੰਨ ਧੰਨ ਕਲਯੁਗ
ਧੰਨ ਹੈ ਕਲਯੁਗ ਦਾ ਇਹ ਜਮਾਨਾ ਪਿਛਲਿਆਂ ਯੁੱਗਾਂ ਨਾਲੋਂ। ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ
ਚੱਲੇ ਸਤਿਗੁਰ ਭਾਵ,
ਪਿਛਲੇ ਯੁੱਗਾਂ ਜਿੱਥੇ ਜਪ ਸੀ, ਤਪ ਸੀ, ਯੋਗ ਸੀ, ਜਗ ਸੀ, ਹੁਣ ਮਹਾਰਾਜ ਦੇ ਭਜਨ ਦਾ ਵਕਤ ਹੈ। ਜਿਹੜੇ ਸਤਿਗੁਰਾਂ ਦੇ ਅਨੁਸਾਰ ਹੋ ਕੇ ਚੱਲਦੇ ਹੈ, ਇਹ ਕਲਯੁਗ ਵੀ ਧੰਨ ਹੈ, ਜਿਹਦੇ ਥੋੜਾ ਚਿਰ ਕਮਾਈ ਨਾਲ ਮੁਕਤ ਹੋ ਜਾਈਦਾ।